ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਸੁਰਲੇਖ ਹੈ, ਉਹ ਹੈ ਅੰਮ੍ਰਿਤ ਲਈ ਖੋਜ। ਪਿੱਛੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਪੇਟ ਪੂਜਾ ਲਈ ਤਾਂ ਅਸੀਂ ਅੱਧੀ ਤੋਂ ਵੀ ਵੱਧ ਉਮਰ ਖਰਚ ਕਰਨ ਲਈ ਤਿਆਰ ਹਾਂ, ਪਰ ਪਰਮਾਰਥ ਵੱਲ ਅੱਬਲ ਤਾਂ ਅਸੀਂ ਵਕਤ ਦਿੰਦੇ ਹੀ ਨਹੀਂ, ਤੇ ਜੇ ਦਿੰਦੇ ਹਾਂ ਤਾਂ ਸਿਰਫ ਇਤਨਾ, ਜਿਸ ਵਿਚ ਮਸਾਂ ਉੜੇ ਐੜੇ ਜਿਤਨਾ ਹੀ ਆਤਮ ਰਸ ਆਉਂਦਾ ਹੈ, ਇਸ ਤੋਂ ਅੱਗੇ ਨਹੀਂ ਵੱਧਦੇ। ਇਸ ਦੇ ਦੋ ਕਾਰਨ ਹਨ। ਇਕ, ਜੋ ਇਹ ਪੱਛਮੀ ਵਿਦਿਆ ਤੇ ਸਾਇੰਸ ਦੇ ਚਮਕਾਰ ਨੇ ਸਾਨੂੰ ਐਸਾ ਵਿਮੋਹਿਤ ਕਰ ਲਿਆ ਹੈ ਕਿ ਅਸੀਂ ਸਾਇੰਸ ਨੂੰ ਆਪਣੀ ਇਸ਼ਟ ਦੇਵੀ ਮੰਨ ਕੇ ਉਸ ਦੇ ਸੰਗ ਮਰਮਰੀ ਮੰਦਰ ਉਪਰ ਹੀ ਦੀਵੇ ਜਗਾਉਂਦੇ ਰਹਿੰਦੇ ਹਾਂ, ਤੇ ਦੂਜਾ ਇਹ ਜੋ ਆਪਣੇ ਗੁਰੂ ਨੂੰ ਛੱਡ ਬਾਹਰਲੇ ਭੇਖੀ ਗੁਰੂਆਂ ਵੱਲ ਭੱਜਦੇ ਹਾਂ, ਜਿਨ੍ਹਾਂ ਬਾਗਤ ਕਬੀਰ ਜੀ ਨੇ ਇਉਂ ਲਿਖਿਆ ਹੈ, ਮਨ ਕੇ ਅੰਦੇ ਆਪ ਨਾ ਬੂਝੋ ਕਾਹੇ ਬਜਾਵੋ ਪਾਈ, ਮਾਇਆ ਕਾਰਨ ਵਿਦਿਆ ਵਿਚ ਜਨਮ ਬਿਰਥਾ ਜਾਈ। ਦਸਮ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਇਸ ਲਈ ਇਸਾਫ਼ਨ ਕੀਤਾ ਸੀ ਕਿ ਗੁਰੂ ਗ੍ਰੰਥ ਜੀ ਵਿਚ ਸਾਰੇ ਗੁੱਜੇ ਭੇਦ ਖੋਲ ਕੇ ਲਿਖੇ ਹਨ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਸਤਨਾਮ ਹੈ। ਜਦ ਤੋੜੀ ਅਸੀਂ ਕੁੰਜੀ ਦੀ ਪ੍ਰਾਪਤੀ ਨਾ ਕਰੀਏ, ਤਦ ਤੋੜੀ ਆਤਮ ਮੰਦਰ ਦੇ ਭੇਦ ਨਹੀਂ ਖੁੱਲ ਸਕਦੇ। ਸਤਨਾਮ ਦਾ ਸਿਮਰਨ ਹੀ ਪ੍ਰਾਪਤੀ ਹੈ, ਪਰ ਅਸੀਂ ਹੋਰ ਸਭ ਕੁਝ ਤਾਂ ਕਰਦੇ ਹਾਂ, ਪੜ੍ਹਦੇ ਹਾਂ, ਪਰ ਸਿਮਰਨ ਨੂੰ ਦਰਾਡੇ ਰੱਖੀ ਬੈਠੇ ਹਾਂ। ਸੁਖਮੀ ਸਾਹਿਬ ਜੀ ਦੀ ਮੁੱਢਲੀ ਅਸ਼ਟਪਦੀ ਵਿਚ ਇਉਂ ਲਿਖਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਗਲੇ ਤਨ ਮੈਂ ਮਿਟਾਵੋ, ਸਿਮਰੋ ਜਾਸ ਬਸੰਬਰ ਕੈ ਨਾਮ ਜਪਤਿਆ ਕੰਠ ਤੂੰ ਨੇ ਕੈ, ਵੇਦ ਪੁਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਏਕ ਆਖਰ, ਕਿਣਕਾ ਇਕ ਜਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ। ਸੁਖਮਨੀ ਸਾਹਿਬ ਜੀ ਵਿਚ ਤਾਂ ਸਿਮਰਨ ਦੀ ਹੀ ਮਹਿਮਾ ਹੈ। ਜਿਸ ਤਰ੍ਹਾਂ ਮੁੱਢਲੀ ਅਸ਼ਟਪਦੀ ਵਿਚ ਇਸ ਦਾ ਜ਼ਿਕਰ ਹੈ, ਉਸੇ ਤਰ੍ਹਾਂ ਅਖੀਰਲੀ ਵਿਚ ਲਿਖਿਆ ਹੈ, ਸਗਲ ਮਤਾਂਤ ਕੇਵਲ ਹਰ ਨਾਮ, ਅਰਥਾਤ ਸਾਰਿਆਂ ਮਤਾਂ ਦਾ ਤੱਤ ਹਰ ਨਾਮ ਹੈ। ਸਿਮਰਨ ਮਤ ਮਤਾਂਤਰਾਂ ਦਾ ਕੇਂਦਰ ਹੈ ਤੇ ਸਾਂਝੀ ਟਿੱਪਣੀ ਹੈ। ਅਰਸ਼ੀ ਖਜ਼ਾਨੇ ਦੀ ਗੁਪਤ ਕੁੰਜੀ ਹੈ, ਲੁਕਮੀ ਸੀੜੀ ਹੈ, ਜਿਸ ਉਪਰ ਚੜ ਕੇ ਆਦਮੀ ਸਿੱਧਾ ਸੱਤਵੇਂ ਸਮਾਨ ਨੂੰ ਚੜ ਜਾਂਦਾ ਹੈ। ਪਰ ਅਸਾਂ ਤਾਂ ਇਸ ਪੌੜੀ ਨੂੰ ਆਪੇ ਪਰੇ ਕਰੇ ਛੱਡਿਆ ਹੈ। ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ, ਪਰ ਜਰਦੇ ਨਹੀਂ। ਸਾਡੀ ਮਿਹਨਤ ਨਿਸਫਲ ਹੋ ਜਾਂਦੀ ਹੈ ਤੇ ਆਦ ਵਿਆਹ ਦੇ ਬੰਧਨ ਨਹੀਂ ਟੁੱਟਦੇ। ਸ੍ਰੀ ਜਪਜੀ ਦੀਆਂ ਸਾਰੀਆਂ ਪੌੜੀਆਂ ਦਾ ਤੱਤ ਇਹ ਤੁਕ ਹੈ, ਗੁਰਾ ਇਕ ਦੇ ਬਜਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਇਸ ਤੁਕ ਦਾ ਤੱਤ ਜਾਂ ਸੰਖੇਪ ਸ਼ਬਦ ਹੈ ਜਪ ਜਾਂ ਸਿਮਰਨ, ਜੋ ਸਿਰਲੇਖ ਸ੍ਰੀ ਜਪ ਜੀ ਦੇ ਮੁੱਢ ਵਿਚ ਆਉਂਦਾ ਹੈ। ਸੋ ਅਰਸ਼ੀ ਨੁਕਸ਼ਾ ਤਾਂ ਅਸੀਂ ਪੜ੍ਹ ਛੱਡਦੇ ਹਾਂ, ਪਰ ਨੁਸਖੇ ਉਪਰ ਜੋ ਅਮਲ ਲਿਖਿਆ ਉਹ ਨਹੀਂ ਕਰਦੇ। ਸੱਚਮੁੱਚ ਸਾਡੀ ਹਾਲਤ ਉਸ ਰੋਗੀ ਵਰਗੀ ਹੈ, ਜੋ ਵੱਡੇ ਤੋਂ ਵੱਡੇ ਹਕੀਮਾਂ ਕੋਲ ਆਪਣਾ ਦੁੱਖ ਦੱਸਣ ਲਈ ਜਾਂਦਾ ਹੈ, ਤੇ ਹਕੀਮ ਉਸ ਨੂੰ ਨੁਸਖੇ ਉਪਰ ਲਿਖ ਦਿੰਦਾ ਹੈ ਜੋ ਕਨੈਨ ਖਾਓ। ਮਰੀਜ਼ ਘਰ ਆ ਕੇ ਆਖਦਾ ਹੈ ਤੇ ਘੜੀ ਘੜੀ ਆਖਦਾ ਹੈ ਕਨੈਨ ਖਾਓ, ਪਰ ਖਾਂਦਾ ਨਹੀਂ। ਸ੍ਰੀ ਜਪਜੀ ਸਾਹਿਬ ਦਾ ਆਦ ਅਤੇ ਅੰਤ ਜਪ ਹੈ, ਪਰ ਜਪ ਸਿਮਰਨ ਹੀ ਅਸੀਂ ਨਹੀਂ ਕਰਦੇ। ਜਪ ਜਾਂ ਸਿਮਰਨ ਸਬੰਧੀ ਫਿਰ ਵਿਸਤਾਰ ਨਾਲ ਲਿਖਣ ਦਾ ਯਤਨ ਕੀਤਾ ਜਾਵੇਗਾ, ਕਿਉਂਕਿ ਜਪ ਹੀ ਸਿੱਖੀ ਦਾ ਵੱਡਾ ਤੇ ਮੁੱਢਲਾ ਅਸੂਲ ਹੈ। ਥੋੜੇ ਹੀ ਸੱਜਣ ਅਜਿਹੇ ਹੋਣਗੇ ਜਿਨ੍ਹਾਂ ਨੇ ਅੰਮ੍ਰਿਤ ਜਾਂ ਆਬੇ ਹਯਾਤ ਬਾਰੇ ਪੜ੍ਹਿਆ ਜਾਂ ਸੁਣਿਆ ਨਾ ਹੋਵੇ। ਸਾਡੀਆਂ ਸਾਰੀਆਂ ਧਾਰਮਿਕ ਪੁਸਤਕਾਂ ਮੁੜ ਮੁੜ ਅੰਮ੍ਰਿਤ ਵੱਲ ਇਸ਼ਾਰਾ ਕਰਦੀਆਂ ਹਨ, ਤੇ ਪੱਛਮੀ ਸਾਇੰਸ ਵੀ ਉਸ ਔਖਦੀ ਨੂੰ ਹਰ ਵੇਲੇ ਢੂੰਡਦੀ ਰਹਿੰਦੀ ਹੈ, ਜਿਹੜੀ ਬੁੱਢਿਆਂ ਨੂੰ ਜਵਾਨ, ਜਵਾਨਾਂ ਨੂੰ ਚਿਰੰਜੀਵ ਤੇ ਚਿਰੰਜੀਵਾਂ ਨੂੰ ਆਦ ਅਨੀਲ ਅਨਾਦ ਅਨਾਹਤ ਕਰ ਦੇਵੇ। ਸੋਮਰਾਸ ਬਾਬਤ ਵੇਦਾਂ ਵਿਚ ਘੜੀ ਮੁੜੀ ਜ਼ਿਕਰ ਆਉਂਦਾ ਹੈ। ਇਸੇ ਆਬੇ ਹਯਾਤ ਨੂੰ ਢੂੰਡਣ ਲਈ ਪਹਿਲੋਂ ਪੱਛਮੀ ਵਿਦਵਾਨ ਸੰਸਕ੍ਰਿਤ ਵੱਲ ਝੁਕੇ ਸਨ। ਮੈਕਸ ਮੂਲਰ ਅਤੇ ਹੋਰ ਵਿਦਵਾਨ ਸੋਮਰਸ ਨੂੰ ਢੂੰਡ ਢੂੰਡ ਕੇ ਹਾਰ ਗਏ, ਨਾ ਲੱਭਾ ਪਰ ਨਾ ਲੱਭਾ। ਭਾਵੇਂ ਕਈ ਪੱਛਮੀ ਵਿਦਵਾਨਾਂ ਨੇ ਲਿਖਿਆ ਹੈ ਜੋ ਸੋਮਾ ਇਕ ਦੁਧੇਲੀ ਅੱਕ ਵਰਗੀ ਬੂਟੀ ਹੈ, ਪਰ ਬੂਟੇ ਇਕੱਠੇ ਕਰਨ ਵਾਲਿਆਂ ਨੇ ਹੇਠਾਂ ਉਪਰ ਦੇ ਸਭ ਬੂਟੇ ਇਕੱਠੇ ਕਰ ਮਾਰੇ ਹਨ, ਪਰ ਉਹ ਦੁਧੇਲੀ ਬੂਟੀ ਨਹੀਂ ਮਿਲੀ ਜਿਸ ਨੂੰ ਪੀ ਰਿਸ਼ੀ ਲੋਕ ਸੁਰਜੀਤ ਹੋ ਜਾਂਦੇ ਸਨ। ਅੱਜ ਕੱਲ ਪੱਛਮੀ ਬੂਟੇ ਦਾਨ ਦੇ ਵਿਦਵਾਨ ਹਾਰ ਕੇ ਚੁੱਪ ਹੋ ਬੈਠੇ ਹਨ। ਹਾਂ, ਅਖਬਾਰਾਂ ਵਿਚ ਡਾਕਟਰ ਤੇ ਹਕੀਮ ਅਮਿਤ ਬਾਬ ਕਦੀ ਕਦੀ ਛਾਪ ਛੰਡਿਆ ਕਰਦੇ ਹਨ, ਤੇ ਨਵੀਂ ਖੋਜ ਛਪਣ ਉਪਰੰਤ ਵਿਦਵਾਨਾਂ ਦੇ ਮੂੰਹਾਂ ਵਿਚ ਫਿਰ ਪਾਣੀ ਭਰ ਆਉਂਦਾ ਹੈ। ਹੋਵੇ ਵੀ ਕਿਉਂ ਨਾ, ਅੰਮ੍ਰਿਤ ਉਹ ਵਸਤੂ ਹੈ ਜਿਹੜੀ ਸਾਨੂੰ ਅਮਲ ਕਰਨ ਵਾਲੀ ਹੈ, ਜਿਹੜੀ ਸਾਰੇ ਰੋਗਾਂ ਨੂੰ ਜੜ ਤੋਂ ਪੁੱਟਣ ਵਾਲੀ ਹੈ, ਜੋ ਸੰਜੀਵਨੀ ਇਕੋ ਇਕ ਨਾਜਾਬ ਰੱਬੀ ਬੂਟੀ ਹੈ, ਜਿਸ ਨੂੰ ਖਰੀਦਣ ਲਈ ਦੁਨੀਆਂ ਦੇ ਰਾਜੇ ਮਹਾਰਾਜੇ ਜਾਰ ਅਤੇ ਕੈਸਰ ਆਪਣੀ ਸਾਰੀ ਦੌਲਤ ਦੇਣ ਲਈ ਤਿਆਰ ਹਨ, ਪਰ ਅਜੇ ਤੋੜੀ ਉਹ ਬੂਟੀ ਹਕੀਮਾਂ ਤੇ ਡਾਕਟਰਾਂ ਨੂੰ ਨਹੀਂ ਲੱਭੀ। ਪਰ ਇਕ ਹਕੀਮ ਅਸਾਂ ਅਜਿਹਾ ਜਾਣਿਆ ਹੈ ਜਿਸ ਬਾਬਤ ਮਸ਼ਹੂਰ ਹੈ, ਜੋ ਮੁਰਦੇ ਨੂੰ ਜਵਾ ਸਕਦਾ ਸੀ। ਇਸ ਦਾ ਨਾਂ ਅਫਲਾਤੂਨ ਹੈ, ਜੋ ਜਸੂ ਮਸੀਹ ਤੋਂ ਵੀ ਕਈ ਸਾਲ ਪਹਿਲੇ ਯੂਨਾਨ ਦੀ ਧਰਤੀ ਵਿਚ ਹੋਇਆ ਹੈ। ਅਫਲਾਤੂਨ ਬਾਬਤ ਮੈਂ ਪਹਿਲੀ ਵਾਰ ਤਾਂ ਸੁਣਿਆ ਸੀ ਜਦ ਮੇਰੀ ਨਾਨੀ ਜੀ ਪਰਲੋਕ ਗਮਨ ਹੋਏ। ਇਹ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ। ਉਸ ਵੇਲੇ ਕਈ ਸੱਜਣ ਕਿਹਾ ਕਰਦੇ ਸਨ, ਜੋ ਅਗਲੇ ਜ਼ਮਾਨੇ ਦੇ ਹਕੀਮ ਲੁਕਮਾਨ ਤੇ ਅਫਲਾਤੂਨ ਵਰਗੇ ਅਜਿਹੇ ਸਨ, ਜਿਹੜੇ ਮੁਰਦਿਆਂ ਨੂੰ ਉਠਾ ਕੇ ਗੱਲਾਂ ਕਰਾ ਦਿੰਦੇ ਸਨ। 20 ਸਾਲ ਦਾ ਅਰਸਾ ਥੋੜਾ ਨਹੀਂ ਹੁੰਦਾ, ਪਰ ਇਸ ਅਰਸੇ ਵਿਚ ਇਨ੍ਹਾਂ ਹਕੀਮਾਂ ਬਾਬਤ ਮੈਂ ਫਿਰ ਕੁਝ ਹੋਰ ਨਹੀਂ ਸੁਣਿਆ। ਸ੍ਰੀ ਜਾਪਜੀ ਸਾਹਿਬ ਨੂੰ ਸਮਝਣ ਵਾਸਤੇ ਕਈ ਸਾਲਾਂ ਦੇ ਲਗਾਤਾਰ ਲਕਾਓ ਦੀ ਜ਼ਰੂਰਤ ਹੈ। ਜਦ ਮੈਂ ਅਫਲਾਤੂਨ ਦੀਆਂ ਕਿਤਾਬਾਂ ਪੜ੍ਹੀਆਂ ਤਾਂ ਮੈਨੂੰ ਨਿਸ਼ਚਾ ਹੋ ਗਿਆ, ਜੋ ਅਫਲਾਤੂਨ ਸੱਚਮੁੱਚ ਮੁਰਦੇ ਨੂੰ ਜਵਾ ਸਕਦਾ ਸੀ, ਪਰ ਉਸਨੇ ਵੀ ਉਸ ਸੰਜੀਵਨੀ ਬੂਟੀ ਦਾ ਜ਼ਿਕਰ ਖੋਲ੍ਹ ਕੇ ਆਪਣੀਆਂ ਪੋਥੀਆਂ ਵਿਚ ਨਹੀਂ ਕੀਤਾ। ਬਾਈਬਲ ਵਿਚ ਜਸੂ ਮਸੀਹ ਦਾ ਜੀਵਨ ਬਿਰਤਾਂਤ ਆਉਂਦਾ ਹੈ। ਇਸ ਧਾਰਮਿਕ ਪੁਸਤਕ ਨੂੰ ਵੀ ਮੈਂ ਡਾਢੀ ਪੀਤ ਨਾਲ ਪੜ੍ਹਿਆ। ਜਸੂ ਮਸੀਹ ਜੀ ਆਪ ਮੁਰਦਿਆਂ ਵਿਚੋਂ ਉਠੇ ਹੋਏ ਮੰਨੇ ਗਏ ਹਨ। ਦੂਜੇ ਹੋਰਨਾਂ ਬਾਬਤ ਵੀ ਜ਼ਿਕਰ ਆਉਂਦਾ ਹੈ, ਜਿਹਾ ਕਿ ਲਾਜ਼ਰਸ ਮਰੀਅਮ ਦਾ ਭਰਾ। ਬਾਈਬਲ ਵਿਚ ਲਿਖਿਆ ਹੈ ਜੋ ਜਸੂ ਮਸੀਹ ਨੇ ਇਸ ਨੂੰ ਕਬਰ ਵਿਚੋਂ ਕੱਢਿਆ। ਇਸ ਦੇ ਛੁੱਟ ਕੁਝ ਹੋਰ ਵੀ ਅਜਿਹੀ ਗੱਲਾਂ ਲਿਖੀਆਂ ਹਨ, ਜਿਹਾ ਕਿ ਪਾਣੀ ਦਾ ਸ਼ਰਾਬ ਬਣਾਉਣਾ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਜੋ ਅੰਮ੍ਰਿਤ ਜਾਂ ਅੰਮ੍ਰਿਤ ਕਰਨ ਵਾਲੀ ਔਖਦੀ ਬਾਈਬਲ ਦੇ ਨੁਕਸਿਆਂ ਵਿਚ ਵੀ ਵਰਤੀ ਗਈ ਹੈ। ਕੁਰਾਨ ਸ਼ਰੀਫ ਵਿਚ ਵੀ ਇਕ ਦੋ ਵਾਰੀ ਆਬੇ ਹਯਾਤ ਦਾ ਜ਼ਿਕਰ ਆਇਆ ਹੈ, ਤੇ ਗਾਲ ਵਾਲੇ ਸੂਰੇ ਵਿਚ ਮੂਸਾ ਅਤੇ ਖਵਾਜਾ ਖਿਜਰ ਦਾ ਜ਼ਿਕਰ ਆਉਂਦਾ ਹੈ। ਖਵਾਜਾ ਖਿਜਰ ਉਹ ਵੱਡਾ ਪੀਰ ਗਿਣਿਆ ਗਿਆ ਹੈ, ਜਿਸ ਬਾਬਤ ਮੁਸਲਮਾਨ ਭਰਾਵਾਂ ਦਾ ਯਕੀਨ ਹੈ ਜੋ ਜਿੰਦਾ ਪੀਰ ਹਨ। ਕਵੀ ਫਰਦੋਸੀ ਨੇ ਆਪਣੇ ਸ਼ਾਹਨਾਮੇ ਵਿਚ ਰਾਜਾ ਖਿਜ਼ਰ ਤੇ ਸਿਕੰਦਰ ਬਾਦਸ਼ਾਹ ਦਾ ਸਵਾਦਲਾ ਹਾਲ ਲਿਖਿਆ ਹੈ। ਆਖਦੇ ਹਨ ਜੋ ਸਿਕੰਦਰ ਬਾਦਸ਼ਾਹ ਸਾਰੀ ਦੁਨੀਆਂ ਨੂੰ ਫਤਿਹ ਕਰਕੇ ਇਸ ਧੁਨ ਵਿਚ ਮਸਤ ਹੋ ਗਿਆ ਜੋ ਚਿਰੰਜੀਵ ਹੋਵੇ। ਇਸ ਕਰਕੇ ਉਹ ਆਬੇ ਹਯਾਤ ਦੇ ਚਸ਼ਮੇ ਨੂੰ ਢੂੰਡਣ ਲੱਗ ਪਿਆ, ਜਿਸ ਦੀ ਹੋਂਦ ਕੋਹ ਕਾਫ ਦੇ ਪਹਾੜਾਂ ਵਿਚ ਦੱਸੀ ਜਾਂਦੀ ਸੀ। ਕੋਹ ਕਾਫ ਦੀਆਂ ਹੂਰਾਂ ਇਸੇ ਤਰ੍ਹਾਂ ਮਸ਼ਹੂਰ ਹਨ ਜਿਸ ਤਰ੍ਹਾਂ ਹੇਮਕੁੰਡ ਜਾਂ ਸੁਮੇਰ ਪਰਬਤ ਦੀਆਂ ਪਰੀਆਂ। ਲਿਖਿਆ ਹੈ ਜੋ ਸਿਕੰਦਰ ਨੇ ਬੜੀਆਂ ਤਕਲੀਫਾਂ ਰਸਤੇ ਵਿਚ ਸਹੀਆਂ ਤੇ ਆਖਿਰਕਾਰ ਇਕ ਐਸੀ ਜਗ੍ਹਾ ਤੇ ਪਹੁੰਚਿਆ ਜਿੱਥੇ ਜ਼ਮੀਨ ਦੇ ਹੇਠੋਂ ਪਾਣੀ ਦੀ ਗੜਗੜ ਦੀ ਆਵਾਜ਼ ਆਉਂਦੀ ਸੀ। ਰਾਤ ਨੂੰ ਥੱਕ ਕੇ ਸਿਕੰਦਰ ਬਾਦਸ਼ਾਹ ਇਸ ਚਸ਼ਮੇ ਉਪਰ ਲੇਟਿਆ ਤੇ ਉਸ ਨੂੰ ਸੁਪਨਾ ਆਇਆ, ਜੋ ਇਥੋਂ ਦੇ ਪੱਥਰ ਚੁਣ ਲਓ, ਪਰ ਜੋ ਪੱਥਰ ਚੁਣੇਗਾ ਉਹ ਵੀ ਪਛਤਾਵੇਗਾ ਤੇ ਜਿਹੜਾ ਨਾ ਚੁਣੇਗਾ ਉਹ ਵੀ ਪਛਤਾਵੇਗਾ। ਸਿਕੰਦਰ ਅਤੇ ਉਸਦੇ ਸਾਥੀਆਂ ਨੇ ਕੁਝ ਪੱਥਰ ਉਸ ਜਗ੍ਹਾ ਦੇ ਚੁੱਕ ਲਏ ਤੇ ਜਦ ਸਵੇਰ ਹੋਈ ਤਾਂ ਅੱਗੇ ਟੁਰ ਪਏ। ਜਦ ਅੱਗੇ ਪੜਾਅ ਉਪਰ ਪਹੁੰਚ ਕੇ ਆਪਣੀ ਬੁਚਕੀ ਖੋਲੀ ਤਾਂ ਦੇਖਿਆ ਜੋ ਪੱਥਰ ਕੀ ਸਨ, ਉਹ ਲਾਲ ਹੀਰੇ ਸਨ। ਇਹ ਦੇਖ ਕੇ ਜਿਹੜੇ ਪੱਥਰ ਚੌਕੇ ਨਹੀਂ ਲਿਆਏ ਸਨ ਉਹ ਪਛਤਾਏ ਕਿ ਅਸਾਂ ਪੱਥਰ ਕਿਉਂ ਨਹੀਂ ਲਿਆਂਦੇ, ਤੇ ਜਿਹੜੇ ਲਿਆਏ ਸਨ ਉਹ ਵੀ ਪਛਤਾਏ ਕਿ ਅਸਾਂ ਹੋਰ ਕਿਉਂ ਨਹੀਂ ਲਿਆਂਦੇ, ਕਿਉਂਕਿ ਲਾਲਚ ਬੁਰੀ ਬਲਾ ਹੈ। ਇਹ ਦੇਖ ਕੇ ਸਿਕੰਦਰ ਮੋੜ ਉਸੇ ਜਗ੍ਹਾ ਨੂੰ ਢੂੰਡਣ ਗਿਆ, ਕਿਉਂਕਿ ਉਸਦਾ ਖਿਆਲ ਸੀ ਕਿ ਆਬੇ ਹਯਾਤ ਉਨ੍ਹਾਂ ਪੱਥਰਾਂ ਦੇ ਹੇਠਾਂ ਜ਼ਰੂਰ ਹੋਵੇਗਾ। ਪਰ ਰਸਤੇ ਵਿਚ ਐਸੀ ਹਨੇਰੀ ਤੇ ਅੰਧਕਾਰ ਹੋਇਆ ਜੋ ਸਿਕੰਦਰ ਰਸਤਾ ਹੀ ਭੁੱਲ ਗਿਆ ਤੇ ਕੋਹ ਕਾਫ ਵਿਚ ਮੁੜ ਕੇ ਨਾ ਜਾ ਸਕਿਆ। ਵਜ਼ੀਰ ਜੀ ਨੇ ਇਸ ਰਵਾਇਤ ਬਾਬਤ ਇਉਂ ਲਿਖਿਆ ਹੈ, ਸ਼ਾਹ ਸਿਕੰਦਰ ਢੂੰਡੇ ਆਬੇ ਹਯਾਤ ਨੂੰ, ਫਿਰਦਾ ਵਿਚ ਉਜਾਣੀ ਦਿਨ ਤੇ ਰਾਤ ਨੂੰ, ਕਦੀ ਨਾ ਪੀਤਦ ਪਿਆਲਾ ਆਪਣੇ ਦਸਤ ਪਰ, ਵਜੀਦਾ ਕੌਣ ਸਾਈ ਨੂੰ ਆਖੇ ਇੰਜ ਨਹੀਂ ਇੰਜ ਕਰ। ਹਾਂਜੀ, ਕੌਣ ਸਾਹਿਬ ਨੂੰ ਆਖ ਸਕਦਾ ਹੈ ਜੋ ਇੰਜ ਨੇ ਇੰਜ ਕਰ। ਪਰ ਇਨ੍ਹਾਂ ਗੱਲਾਂ ਤੋਂ ਸਪਸ਼ਟ ਹੈ ਜੋ ਆਬੇ ਹਯਾਤ ਵਾਸਤੇ ਸਿਕੰਦਰ ਵੱਧ ਕੇ ਸ਼ਹਿਨਸ਼ਾਹ ਵੀ ਤਰਸ ਰਹੇ ਹਨ। ਹਿੰਦੁਸਤਾਨ ਦੀਆਂ ਧਾਰਮਿਕ ਪੁਸਤਕਾਂ ਵਿਚ ਅੰਮ੍ਰਿਤ ਦਾ ਹਾਲ ਹੋਰ ਹੀ ਤਰ੍ਹਾਂ ਲਿਖਿਆ ਹੈ ਅਤੇ ਅੰਮ੍ਰਿਤ ਦੀ ਉਤਪੀ ਖੀਰ ਸਮੁੰਦਰ ਦੇ ਮਥਨ ਰਿੜਕਣ ਤੇ ਲਿਖੀ ਹੈ। ਇਹ ਕਥਾ ਵਿਸ਼ਨੂੰ ਪੁਰਾਣ ਤੇ ਮਹਾਭਾਰਤ ਵਿਚ ਅਤੇ ਹੋਰ ਕਈ ਪੁਸਤਕਾਂ ਵਿਚ ਆਈ ਹੈ। ਥੋੜੇ ਹੀ ਸੱਜਣ ਜਾਏ ਹੋਣਗੇ ਜਿਨ੍ਹਾਂ ਨੇ ਇਸ ਸਵਾਦਲੀ ਵਾਰਤਾ ਨੂੰ ਕਿਸੇ ਨਾ ਕਿਸੇ ਸ਼ਗਲ ਵਿਚ ਨਾ ਸੁਣਿਆ ਹੋਵੇ। ਵੱਖ ਵੱਖ ਪੁਸਤਕਾਂ ਵਿਚ ਥੋੜਾ ਥੋੜਾ ਭਿੰਨ ਭੇਦ ਹੈ, ਜਿਹਾ ਕਿ ਅਜਿਹੀਆਂ ਹਾਲਤਾਂ ਵਿਚ ਜ਼ਰੂਰ ਹੋਇਆ ਕਰਦਾ ਹੈ, ਪਰ ਮੋਟੀ ਗੱਲ ਸਭ ਪੁਸਤਕਾਂ ਵਿਚ ਸਾਂਝੀ ਹੈ ਅਤੇ ਇਸਦਾ ਸੰਖੇਪ ਵਰਣਨ ਇਉਂ ਹੈ। ਆਦ ਵਿਚ ਜਦ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ, ਦੇਵ ਦੈਂਤ ਉਪਾਏ, ਤਦ ਤੋਂ ਹੀ ਦੇਵਾਂ ਅਤੇ ਦੈਂਤਾਂ ਵਿਚ ਡਾਢੀ ਦੁਸ਼ਮਣੀ ਸੀ। ਅਤੇ ਦੋਵੇਂ ਇਹ ਕੋਸ਼ਿਸ਼ ਕਰਦੇ ਸਨ ਜੋ ਅਸੀਂ ਚਿਰੰਜੀਵ ਹੋ ਜਾਈਏ। ਜਿਸ ਤਰ੍ਹਾਂ ਦੇਵ ਕੋਸ਼ਿਸ਼ਾਂ ਕਰਦੇ ਸਨ, ਉਸੇ ਤਰ੍ਹਾਂ ਦੈਂਤ ਵੀ ਤਾਮਸੀ ਤਪੱਸਿਆ ਕਰਦੇ ਸਨ ਤੇ ਸ਼ਿਵ ਵਿਸ਼ਨੂੰ ਅਤੇ ਬ੍ਰਹਮਾ ਜੀ ਪਾਸ ਅਮਰ ਹੋਣ ਲਈ ਪ੍ਰਾਰਥਨਾ ਕਰਦੇ ਸਨ, ਪਰ ਆਖਿਰਕਾਰ ਦੇਵਤਿਆਂ ਦੀ ਪ੍ਰੇਰਣਾ ਕਬੂਲ ਹੋਈ ਤੇ ਅਸਰ ਪਿੱਛੇ ਰਹਿ ਗਏ, ਕਿਉਂਕਿ ਜਿਸ ਵੇਲੇ ਖੀਰ ਸਮੁੰਦਰ ਰਿੜਕਿਆ ਗਿਆ ਉਸ ਵੇਲੇ ਵਿਸ਼ਨੂੰ ਜੀ ਨੇ ਦੇਵਤਿਆਂ ਦੀ ਮਦਦ ਕੀਤੀ। ਸਮੁੰਦਰ ਰਿੜਕਣ ਵੇਲੇ ਮੰਦਰਾ ਚੱਲ ਪਰਬਤ ਮਧਾਣਾ ਬਣਾਇਆ ਗਿਆ ਤੇ ਬਾਸਕ ਨਾਗ ਰਿੜਕਣ ਦੀ ਰੱਸੀ ਬਣਿਆ। ਇਕ ਪਾਸਾ ਦੇਵਤਿਆਂ ਨੇ ਫੜਿਆ ਤੇ ਦੂਸਰਾ ਆਸਰਾ ਨੇ। ਰਿੜਕਣ ਤੇ ਲਿਖਿਆ ਹੈ 14 ਰਤਨ ਇਸ ਤਰ੍ਹਾਂ ਪ੍ਰਾਪਤ ਹੋਏ ਜਿਸ ਤਰ੍ਹਾਂ ਦਹੀਂ ਰਿੜਕਣ ਤੇ ਮੱਖਣ ਨਿਕਲਦਾ ਹੈ। ਇਨ੍ਹਾਂ 14 ਰਤਨਾਂ ਦੇ ਨਾਮ ਭਿੰਨ ਭਿੰਨ ਕਿਤਾਬਾਂ ਵਿਚ ਭਿੰਨ ਭਿੰਨ ਦਿੱਤੇ ਹੋਏ ਹਨ, ਪਰ ਮੋਟੀ ਗੱਲ ਇਹ ਹੈ ਜੋ ਸਭ ਤੋਂ ਪਹਿਲਾਂ 10 ਤੇ 4 14 ਰਤਨ ਨਿਕਲੇ ਤੇ ਇਸ ਤੋਂ ਉਪਰੰਤ ਲਕਸ਼ਮੀ ਜੀ ਨੇ ਅੰਮ੍ਰਿਤ ਦਾ ਛੰਨਾ ਲੈ ਕੇ ਨਿਕਲੀ। ਲਕਸ਼ਮੀ ਜੀ ਅੰਮ੍ਰਿਤ ਦਾ ਅੰਸਰਤ ਦਾ ਛੰਨਾ ਲੈ ਕੇ ਨਿਕਲੀ, ਜਿਸ ਨੂੰ ਦੇਵਤਿਆਂ ਨੇ ਪਾਨ ਕੀਤਾ ਤੇ ਸਦੀਵ ਲਈ ਅਮਰ ਹੋ ਗਏ। ਅੰਮ੍ਰਿਤ ਨਿਕਲਣ ਤੋਂ ਪਹਿਲਾਂ ਵਿਖ ਵੀ ਨਿਕਲੀ ਸੀ, ਜਿਸ ਨੂੰ ਮਹਾਦੇਵ ਜੀ ਨੇ ਆਪ ਵੀ ਪੀ ਲਿਆ, ਜਿਸ ਕਰਕੇ ਅੱਜ ਤੋੜੀ ਉਨ੍ਹਾਂ ਨੂੰ ਨੀਲਕੰਠ ਆਖਿਆ ਜਾਂਦਾ ਹੈ। ਜਥਾ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਲਿਖਿਆ ਹੈ, ਜੋ ਅਸਲ ਤਾਂ ਲਕਸ਼ਮੀ ਜੀ ਦੇ ਸਰੂਪ ਪਰ ਮੋਹਤ ਰਹੇ ਤੇ ਸੌਰਵ ਦੇਵਤੇ ਇਤਨੀ ਦੇਰ ਵਿਚ ਅੰਮ੍ਰਿਤ ਪਾਨ ਕਰਕੇ ਹਮੇਸ਼ਾ ਲਈ ਅਮਰ ਹੋ ਗਏ। ਇਹ ਹੈ ਪੁਰਾਣ ਕਥਾ, ਜਿਹੜੀ ਬੜੀ ਸੁੰਦਰ ਤੇ ਮਨਮੋਹਣੀ ਹੈ, ਜਿਸ ਦਾ ਵਰਣਨ ਕਿਸੇ ਨਾ ਕਿਸੇ ਸ਼ਕਲ ਵਿਚ ਸਾਰੀ ਹਿੰਦੂ ਕਥਾ ਵਾਰਤਾ ਮੈਥੋਲੋਜੀ ਵਿਚ ਆਉਂਦਾ ਹੈ। ਇਨ੍ਹਾਂ ਅੱਡ ਅੱਡ ਦੇਸ਼ਾਂ ਦੀਆਂ ਅੱਡ ਅੱਡ ਕਹਾਣੀਆਂ ਤੋਂ ਨਿਸ਼ਚਿਤ ਗੱਲ ਇਹ ਨਿਕਲਦੀ ਹੈ ਜੋ ਅੰਮ੍ਰਿਤ ਦੀ ਖੋਜ ਦੁਨਿਆਵੀ ਪੁਰਸ਼ ਹੀ ਨਹੀਂ ਕਰਦੇ, ਸਗੋਂ ਰਿਸ਼ੀ ਮੁਨੀ ਪੀਰ ਔਲੀ ਅਤੇ ਭਗਤ ਜੁਗੋ ਜੁਗ ਕਰਦੇ ਆਏ ਹਨ। ਕਵੀਆਂ ਦੀ ਕਵਿਤਾ ਵੀ ਇਨ੍ਹਾਂ ਇਸ਼ਾਰਿਆਂ ਤੇ ਕਟਾਕਸ਼ਾਂ ਨਾਲ ਸੰਪੰਨ ਹੋਣ ਕਰਕੇ ਹੀ ਅਰਸ਼ੀ ਖਵਾਉਂਦੀ ਹੈ। ਜੋ ਕਵੀ ਇਸ ਗੁਪਤ ਗੰਗਾ ਵਿਚ ਇਸ਼ਨਾਨ ਨਹੀਂ ਕਰਦਾ ਜਾਂ ਕਰਾਉਂਦਾ, ਉਹ ਮਾਨੋ ਸੋਨਾ ਨਹੀਂ ਪਿੱਤਲ ਹੈ। ਦੂਰੋਂ ਭਾਵੇਂ ਦੋਹਾਂ ਦੀ ਲਿਸ਼ਕ ਇਕੋ ਜਿਹੀ ਹੋਵੇ, ਪਰ ਪਿੱਤਲ ਪਿੱਤਲ ਹੀ ਹੈ। ਕਾਲੀਦਾਸ ਤੇ ਸ਼ੇਕਸਪੀਅਰ ਉਪਰ ਵੀ ਇਸੇ ਸੂਰਜ ਦੀਆਂ ਕੁਝ ਕੁਝ ਕਰਨਾ ਪਈਆਂ ਸਨ, ਪਰ ਜੇ ਇਸ ਪ੍ਰਚੰਡ ਸੂਰਜ ਦੇ ਪੂਰਨ ਦਰਸ਼ਨ ਕਰਨੇ ਹੋਣ ਤਾਂ ਗੁਰੂ ਗ੍ਰੰਥ ਜੀ ਦੇ ਹੀ ਦਰਸ਼ਨ ਕਰਨੇ ਚਾਹੀਦੇ ਹਨ, ਕਿਉਂਕਿ ਉਹ ਬੁਝਾਰ ਤਾਂ ਪੜਦੇ ਕੁੰਡ ਜਿਹੜੇ ਹੋਰ ਧਰਮ ਪੁਸਤਕਾਂ ਉਪਰ ਪਏ ਹੋਏ ਹਨ, ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਆ ਕੇ ਸਭ ਖੁੱਲ ਗਏ ਹਨ। ਪਰ ਅੰਮ੍ਰਿਤ ਦੀ ਕਦਰ ਤੇ ਪਰਖ ਕੌਣ ਜਾਣਦਾ ਹੈ? ਗੁਰੂ ਮਹਾਰਾਜ ਜੀ ਨੇ ਲਿਖਿਆ ਹੈ, ਅੰਮ੍ਰਿਤ ਕੀ ਸਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀਓ। ਸਾਗਤ ਪੁਰਸ਼ ਭਾਗਹੀਣ ਹੋਣ ਕਰਕੇ ਅੰਮ੍ਰਿਤ ਤੋਂ ਵਾਂਝੇ ਰਹਿੰਦੇ ਹਨ। ਅੰਮ੍ਰਿਤ ਕੌਣਾ ਵਿਖਿਆ ਮਿੱਠੀ ਸਾਗਤ ਕੀ ਵਿਦ ਨੈਣੋ ਡਿਠੀ। ਕੂੜ ਕਪਟ ਅਹੰਕਾਰ ਰਿਜਾਨਾ ਨਾਮ ਸੰਤ ਜਨ ਬਿਛੂਟ ਸਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।